ਜਿਨ੍ਹਾਂ ਨੇ ਸੰਤੋਖ ਨੂੰ ਪ੍ਰਾਪਤ ਕਰ ਲਿਆ। ਸੰਤੋਖੀ ਮਨੁੱਖ ਜਿੱਥੇ ਪਾਪ ਕਰਮਾਂ ਤੋਂ ਹਮੇਸ਼ਾ ਬਚਿਆ ਰਹਿੰਦਾ ਹੈ, ਉੱਥੇ ਸੰਤੋਖੀ ਮਨੁੱਖ ਸੱਚ ਦਾ ਧਾਰਨੀ ਬਣ ਕੇ ਆਪਣੇ ਆਕੀ ਹੋਏ ਮਨ ਉੱਪਰ ਵਸੀਕਾਰ ਪਾ ਲੈਂਦਾ ਹੈ। ਜਿਸਨੇ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲਈ, ਸਮਝੋ ਉਸਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਕਿਉਂਕਿ ਸਤਿਗੁਰਾਂ ਦਾ ਬਚਨ ਹੈ, ਮਨ ਜੀਤੈ ਜਗ ਜੀਤ, ਅਜਿਹਾ ਮਹਾਨ ਮਰਤਬਾ ਉਸਨੂੰ ਪ੍ਰਾਪਤ ਹੋ ਗਿਆ। ਆਕੀ ਮਨ ਐਵੇਂ ਕਿਵੇਂ ਕਾਬੂ ਨਹੀਂ ਆਉਂਦਾ? ਜਦੋਂ ਸੱਤ ਅਤੇ ਸੰਤੋਖ ਦੇ ਹਥਿਆਰ ਵਰਤੇ ਜਾਣ, ਭਾਵ ਸੱਤ ਅਤੇ ਸੰਤੋਖ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ ਜਾਵੇ, ਸੱਤ ਸੰਗਤ ਦੀ ਬਰਕਤ ਨਾਲ ਗੁਰੂ ਪਾਤਸ਼ਾਹ ਜੀ ਦੀ ਮਿਹਰ ਪ੍ਰਾਪਤ ਹੋ ਜਾਵੇ, ਫੇਰ ਆਕੀ ਹੋਇਆ ਮਨ ਵਸ ਵਿੱਚ ਆਉਂਦਾ ਹੈ। ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਢ ਕੋ ਰਾਜਾ। ਜਿਨ੍ਹਾਂ ਸੰਤੋਖੀਆਂ ਨੇ ਆਪਣੇ ਮਨ ਤੇ ਵਸੀਕਾਰ ਪ੍ਰਾਪਤ ਕਰ ਲਿਆ ਹੈ, ਐਸਾ ਸੰਤੋਖੀ ਮਨੁੱਖ ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੋਵੇ, ਉਸ ਦੇ ਕੱਪੜੇ ਵੀ ਲੀਰੋ ਲੀਰ ਹੋਵਣ, ਉਸ ਦੀ ਉੱਚੀ ਕੁੱਲ ਵੀ ਕੋਈ ਨਾ ਹੋਵੇ, ਨਾ ਹੀ ਸੰਸਾਰ ਦੇ ਲੋਕ ਉਸ ਦਾ ਮਾਣ ਇੱਜ਼ਤ ਕਰਦੇ ਹੋਣ, ਉਜਾੜ ਬੀਆਬਾਨ ਵਿੱਚ ਰਹਿੰਦਾ ਹੋਵੇ, ਉਸ ਦਾ ਕੋਈ ਪਿਆਰਾ ਮਿੱਤਰ ਵੀ ਨਾ ਹੋਵੇ, ਉਸ ਦਾ ਸਰੂਪ ਵੀ ਸੁੰਦਰ ਨਾ ਹੋਵੇ, ਉਸ ਨੂੰ ਕੋਈ ਅੰਗ ਸਾਖ ਵੀ ਆਸਰਾ ਨਾ ਦੇਵੇ, ਪਰ ਜੇ ਉਸ ਦੇ ਹਿਰਦੇ ਵਿੱਚ ਸੰਤੋਖ ਹੈ, ਜੇ ਉਸ ਦਾ ਮਨ ਪ੍ਰਭੂ ਪਰਮੇਸ਼ਰ ਦੇ ਨਾਮ ਵਿੱਚ ਜੁੜਿਆ ਹੋਇਆ ਹੈ, ਤਾਂ ਉਸ ਨੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਮੰਨਣਾ ਕਰੋ। ਇਹੋ ਜਿਹੀ ਬੇਪਰਵਾਹ ਸੰਤੋਖੀ ਪੁਰਸ਼ ਦੀ ਜੇਕਰ ਕਿਤੇ ਚਰਨ ਧੂੜ ਵੀ ਪ੍ਰਾਪਤ ਹੋ ਜਾਵੇ, ਤਾਂ ਸਮਝੋ ਪਰਮ ਪਰਮਾਤਮਾ ਜੀ ਦੀ ਪੂਰਨ ਪ੍ਰਸੰਨਤਾ ਪ੍ਰਾਪਤ ਹੋ ਗਈ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਜਿਹੇ ਸੰਤੋਖੀ ਅਨਾਮ ਰਸੀਏ ਦੀ ਅਵਸਥਾ ਵਰਣਨ ਕਰਦੇ ਹੋਏ ਜੈਸਰੀ ਦੀ ਵਾਰ ਵਿੱਚ ਹੁਕਮ ਕਰਦੇ ਨੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਆਦ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕਸ਼ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਪੁਰਾਤਨ ਖਾਲਸੇ ਜੰਗਲਾਂ ਵਿੱਚ ਰਹਿ ਕੇ ਰਾਤਾਂ ਨੀਲੇ ਅਸਮਾਨਾਂ ਹੇਠ ਗੁਜ਼ਾਰ ਕੇ ਤਨ ਦੇ ਫਟੇ ਕੱਪੜਿਆਂ ਵਿੱਚ ਆਪਣੇ ਆਪ ਨੂੰ ਸ਼ਹਿਨਸ਼ਾਹ ਸਮਝਦੇ ਸਨ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਉਹਨਾਂ ਦੇ ਮਨੋਬਲ ਦਾ ਨਕਸ਼ਾ ਚਿਤਰਣਾ ਕੀਤਾ ਹੈ ਕਿ ਕਾਣ ਨਾ ਕਾਹੂੰ ਕੀ ਇਹੋ ਰਾਖਤ, ਸ਼ਾਹਿਨ ਸ਼ਾਹ ਖੁਦ ਹੀ ਕੋ ਲਾਖਤ, ਔਰ ਸਭਨ ਕੋ ਜੀਵ ਚੁਰਾਸੀ, ਮਾਨਤ ਆਪ ਤਾਈ ਅਵਿਨਾਸ਼ੀ। ਐਸੇ ਵਿਖੜੇ ਸਮੇਂ ਸਿੰਘਾਂ ਦੀ ਗਿਣਤੀ ਭਾਵੇਂ ਘੱਟ ਸੀ, ਪਰ ਬਹੁਤਾਤ ਸੰਤੋਖੀਆਂ ਦੀ ਸੀ। ਕਈ ਕਈ ਦਿਨ ਦੇ ਭੁੱਖਿਆਂ ਨੂੰ ਕਿਤੇ ਲੰਗਰ ਬਣਾਉਣ ਦਾ ਸਮਾਂ ਜੇ ਕਿਤੇ ਮਿਲ ਜਾਵੇ, ਪ੍ਰਸ਼ਾਦੇ ਪਕਾ ਕੇ ਉੱਚੀ ਜਗ੍ਹਾ ਰੱਖ ਕੇ ਸੰਤੋਖੀ ਖਾਲਸਾ ਉੱਚੀ ਉੱਚੀ ਆਵਾਜ਼ਾਂ ਮਾਰਿਆ ਕਰਦਾ ਸੀ, ਦੇਤ ਆਵਾਜ਼ਾ ਭੁੱਖਾ ਕੋਈ ਦੇਗ ਤਿਆਰ ਗੁਰੂ ਕੀ ਹੋਈ, ਉਸ ਸਮੇਂ ਵੈਰੀ ਕਿਵੇਂ ਆਵੈ ਪਰਮ ਮੀਤ ਸਮਤਾਹੇ ਸ਼ਿਕਾਵੈ। ਕੈਸੀ ਸੀ ਸੰਤੋਖੀਆਂ ਦੀ ਕੌਮ ਜੋ ਆਪ ਭੁੱਖੇ ਰਹਿ ਕੇ ਲੰਗਰ ਵਿੱਚ ਆ ਬੈਠੇ ਵੈਰੀ ਨੂੰ ਵੀ ਪਰਮ ਮਿੱਤਰ ਜਾਣ ਕੇ ਭੋਜਨ ਛਕਾਉਂਦਾ ਸੀ, ਬਾਕੀ ਬਚੇ ਹੋਏ ਨੂੰ ਛੱਕ ਕੇ ਆਪ ਗੁਜ਼ਾਰਾ ਕਰਦੇ ਸਨ, ਤੇ ਜੇ ਰੱਬੀ ਨੇਤ ਸਾਰਾ ਲੰਗਰ ਹੀ ਵਰਤ ਜਾਵੇ ਇਹ ਕਹਿ ਕੇ ਸੰਤੋਖ ਕਰ ਲੈਣਾ ਕਿ ਲੰਗਰ ਮਸਤਾਨਾ ਹੋ ਗਿਆ ਹੈ, ਵੀ ਬਚੈ ਤਾਂ ਪਿੱਛੇ ਖੁਦ ਖਾ ਲੈ ਹੈ, ਨਹੀਂ ਤੋ ਲੰਗਰ ਮਸਤ ਬਤੈ ਹੈ। ਫਰਕ ਸੀ, ਬਾਦਸ਼ਾਹ ਨੇ ਸਿੰਘਾਂ ਦਾ ਸੰਤੋਖ ਪਰਖਣ ਵਾਸਤੇ ਇੱਕ ਬਜ਼ੁਰਗ ਸਿੱਖ ਅਤੇ ਇੱਕ ਨੌਜਵਾਨ ਜੋ ਕਈ ਦਿਨਾਂ ਦੇ ਇੱਕੋ ਕੋਠੜੀ ਵਿੱਚ ਕੈਦ ਸਨ ਅਤੇ ਕੜਾਕੇ ਵਿੱਚ ਸਮਾਂ ਬਤੀਤ ਕਰ ਰਹੇ ਸਨ, ਭਾਵ ਭੁੱਖੇ ਰਹਿ ਰਹੇ ਸਨ, ਆਪਣੇ ਨੌਕਰ ਪਾਸੋਂ ਜੇਲ੍ਹ ਦੀ ਕੋਠਰੀ ਵਿੱਚ ਫਰਕ ਸੀਰ ਨੇ ਇੱਕ ਰੋਟੀ ਰਖਵਾਈ ਤੇ ਆਪ ਲੁਕ ਕੇ ਸਾਰਾ ਹਾਲ ਵੇਖਦਾ ਰਿਹਾ। ਬਜ਼ੁਰਗ ਨੇ ਪ੍ਰਸ਼ਾਦਾ ਚੁੱਕਿਆ ਤੇ ਨੌਜਵਾਨ ਪਾਸ ਜਾ ਕੇ ਕਹਿਣ ਲੱਗਾ ਕਿ ਸਿੰਘ ਜੀ, ਮੈਂ ਤਾਂ ਸਾਰੀ ਉਮਰ ਹੰਢਾ ਚੁੱਕਾ ਹਾਂ, ਮੇਰਾ ਸਰੀਰ ਹੁਣ ਕਿਸੇ ਕੰਮ ਜੋਗਾ ਨਹੀਂ ਰਿਹਾ, ਇਹ ਪ੍ਰਸ਼ਾਦਾ ਤੁਸੀਂ ਛਕ ਲਓ, ਤੁਹਾਡੇ ਸਰੀਰ ਦੀ ਪੰਥ ਨੂੰ ਅਜੇ ਲੋੜ ਹੈ। ਇਹ ਬਚਨ ਸੁਣ ਕੇ ਨੌਜਵਾਨ ਸਿੰਘ ਨੇ ਬਜ਼ੁਰਗ ਬਾਬੇ ਨੂੰ ਬੇਨਤੀ ਕੀਤੀ, ਬਾਪੂ ਜੀ, ਮੇਰਾ ਸਰੀਰ ਅਜੇ ਤਕੜਾ ਹੈ, ਮੈਂ ਤਾਂ ਆਪਣੀ ਚਰਬੀ ਨਾਲ ਹੀ ਅਜੇ ਹੋਰ ਕਈ ਦਿਨ ਜਿਉਂਦਾ ਰਹਿ ਸਕਦਾ ਹਾਂ, ਤੁਹਾਡਾ ਸਰੀਰ ਨਿਰਬਲ ਹੋ ਗਿਆ ਹੈ, ਤੁਹਾਨੂੰ ਭੋਜਨ ਦੀ ਜ਼ਿਆਦਾ ਲੋੜ ਹੈ, ਕਿਰਪਾ ਕਰੋ ਆਪ ਜੀ ਇਸ ਨੂੰ ਸਵੀਕਾਰ ਕਰੋ ਤੇ ਛਕ ਲਵੋ। ਦੋਵਾਂ ਨੇ ਕਈ ਵਾਰ ਇੱਕ ਦੂਜੇ ਨੂੰ ਬੇਨਤੀਆਂ ਕੀਤੀਆਂ, ਅਖੀਰ ਦੋਵਾਂ ਨੇ ਅੱਧਾ ਅੱਧਾ ਪ੍ਰਸ਼ਾਦਾ ਛਕ ਲਿਆ। ਫਰਕਸ਼ੀਅਰ ਦੇ ਮੂੰਹੋਂ ਆ ਮੁਹਾਰੇ ਨਿਕਲਿਆ, ਹੇ ਅੱਲਾ, ਇਤਨਾ ਸਬਰ, ਇਤਨਾ ਸੰਤੋਖ ਤੂੰ ਇਹਨਾਂ ਨੂੰ ਦਿੱਤਾ ਹੈ। ਜ਼ਕਰੀਆ ਖਾਨ ਨੇ ਸਿੰਘਾਂ ਦੀ ਬਹਾਦਰੀ ਅਤੇ ਇਹਨਾਂ ਦੇ ਗੁਣ ਜਦੋਂ ਨਾਦਰ ਸ਼ਾਹ ਅਬਦਾਲੀ ਨੂੰ ਦੱਸੇ ਕਿ ਨਾ ਇਹਨਾਂ ਦਾ ਘਰ ਹੈ ਨਾ ਘਾਟ, ਸਾਰਾ ਸਾਰਾ ਦਿਨ ਘੋੜਿਆਂ ਦੀਆਂ ਕਾਠੀਆਂ ਤੇ ਸਫ਼ਰ ਕਰਦੇ ਬਿਤਾ ਦਿੰਦੇ ਹਨ, ਇੱਕ ਭੂਰਾ ਅਤੇ ਇੱਕ ਸ਼ਹਿਰਾ ਹੀ ਇਹਨਾਂ ਦੀ ਜਾਇਦਾਦ ਹੈ, ਆਪਣੇ ਮੁਰਸ਼ਦ ਉੱਪਰ ਅਥਾਹ ਸ਼ਰਧਾ ਰੱਖਦੇ ਨੇ, ਜਿਉਂ ਜਿਉਂ ਇਹਨਾਂ ਦੇ ਸਰੀਰ ਤੇ ਜ਼ਖਮ ਲੱਗਦੇ ਹਨ ਸ਼ਸਤਰ ਦੇ ਘਾਉ ਲੱਗਣ ਨਾਲ ਸਰੀਰ ਨੂੰ ਪਵਿੱਤਰ ਹੋਇਆ ਜਾਣਦੇ ਹਨ। ਆਚਰਣ ਦੇ ਬਹੁਤ ਉੱਚੇ ਹਨ, ਇਹਨਾਂ ਨੂੰ ਵਸ ਕਰਨਾ ਅਤਿ ਮੁਸ਼ਕਲ ਹੈ। ਇਹ ਸੁਣ ਕੇ ਨਾਦਰ ਸ਼ਾਹ ਨੇ ਜ਼ਕਰੀਏ ਨੂੰ ਕਿਹਾ ਕਿ ਜੇ ਤੇਰਾ ਹੋਰ ਕੋਈ ਚਾਰਾ ਨਹੀਂ ਚੱਲਦਾ ਤੂੰ ਇਹਨਾਂ ਵਿੱਚ ਫੋਟੀ ਪਾ ਦੇ। ਜ਼ਕਰੀਆ ਖਾਨ ਨੇ ਨਾਦਰ ਨੂੰ ਉੱਤਰ ਦਿੱਤਾ, ਬਾਦਸ਼ਾਹ ਸਲਾਮਤ, ਇਹਨਾਂ ਸਿੰਘਾਂ ਵਿੱਚ ਫੁੱਟ ਨਹੀਂ ਪੈ ਸਕਦੀ। ਕਾਰਨ ਕਿ ਇਹ ਸਕੇ ਭਰਾਵਾਂ ਨਾਲੋਂ ਵੀ ਜ਼ਿਆਦਾ ਇੱਕ ਦੂਜੇ ਨੂੰ ਪਿਆਰ ਕਰਦੇ ਹਨ, ਆਦਰ ਦਿੰਦੇ ਹਨ। ਇੱਕ ਸਿੰਘ ਉੱਤੇ ਜੇ ਕੋਈ ਔਕੜ ਬਣ ਜਾਵੇ ਤਾਂ ਉਸ ਨੂੰ ਦੂਰ ਕਰਨ ਲਈ ਦੂਸਰਾ ਆਪਣੇ ਪ੍ਰਾਣਾਂ ਦੀ ਬਾਜ਼ੀ ਲਾ ਦਿੰਦਾ ਹੈ। ਗਿਆਨੀ ਗਿਆਨ ਸਿੰਘ ਨੇ ਇਹ ਬਿਰਤਾਂਤ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਬਨੇ ਰਹਿਤ ਸਭ ਸਕੇ ਬਿਰਾਦਰ, ਇੱਕ ਦੂਸਰ ਕੋ ਦੇਵਤ ਆਦਰ, ਹੈ ਇਨ ਮੈਂ ਇਤਫਾਕ ਮਹਾਨ, ਸਿੱਖ ਸਿੱਖ ਪਰ ਵਾਰਤ ਪ੍ਰਾਨ। ਗੁਰੂ ਪਾਤਸ਼ਾਹ ਨੇ ਮਿਹਰ ਕਰਕੇ ਕੈਸੀ ਦਰਵੇਸ਼ਾਂ ਦੀ ਕੌਮ ਸਾਜੀ ਸੀ ਜੋ ਇੱਕ ਦੂਸਰੇ ਤੋਂ ਪ੍ਰਾਣ ਨਿਸ਼ਾਵਰ ਕਰਨ ਲਈ ਸਦਾ ਤਤਪਰ ਰਹਿੰਦੀ ਸੀ, ਪਰ ਅੱਜ ਬੇਸੰਤੋਖੀ ਤੇ ਲਾਲਚ ਅਧੀਨ ਸਿੱਖ ਨੇ ਸਿੱਖ ਤੋਂ ਪ੍ਰਾਣ ਤਾਂ ਕੀ ਵਾਰ ਨੇ, ਸਗੋਂ ਇੱਕ ਦੂਸਰੇ ਦੇ ਪ੍ਰਾਣ ਕੱਢਣਾ ਚਾਹੁੰਦਾ ਹੈ। ਅੱਜ ਸੰਤੋਖੀਆਂ ਦੀਆਂ ਗਾਥਾਵਾਂ ਪੜ੍ਹਦਿਆਂ, ਲਿਖਦਿਆਂ, ਸੁਣਦਿਆਂ ਸੁਪਨੇ ਜਾਂ ਕਿਸੇ ਹੋਰ ਮੰਡਲ ਦੀਆਂ ਗੱਲਾਂ ਪ੍ਰਤੀਤ ਹੁੰਦੀਆਂ ਹਨ, ਕਿਉਂਕਿ ਸਾਡੇ ਅੰਦਰ ਲੋਭ ਅਤੇ ਲਾਲਚ ਨੇ ਪੱਕੇ ਡੇਰੇ ਜਮਾਏ ਹੋਏ ਹਨ। ਸਬਰ ਸੰਤੋਖ ਦਾ ਚੰਦਰਮਾ ਤਾਂ ਲੋਭ ਲਾਲਚ ਦੀ ਅਮਾਵਸੀ ਰਾਤ ਨੇ ਆਪਣੇ ਅੰਦਰ ਹੀ ਅਲੋਪ ਕਰ ਲਿਆ ਹੈ। ਕਿੱਥੇ ਨਵਾਬੀਆਂ ਪੈਰਾਂ ਵਿੱਚ ਰੁਲਦੀਆਂ ਸਨ, ਕੋਈ ਲੈਣ ਲਈ ਤਿਆਰ ਨਹੀਂ, ਪਰ ਅੱਜ ਬੇਸੰਤੋਖੀ ਕਾਰਨ ਇੱਕ ਛੋਟੀ ਜਿਹੀ ਪਦਵੀ ਪ੍ਰਾਪਤ ਕਰਨ ਲਈ ਇੱਕ ਭਰਾ ਦੂਸਰੇ ਦੀ ਲੱਤ ਖਿੱਚ ਰਿਹਾ ਹੈ, ਦੂਸਰਾ ਤੀਸਰੇ ਨੂੰ ਲਤਾੜ ਕੇ ਕੁਝ ਪ੍ਰਾਪਤ ਕਰਨ ਦੀ ਆਸ ਲਾਈ ਬੈਠਾ ਹੈ, ਤੀਜਾ ਚੌਥੇ ਦੀ ਪੱਗ ਨੂੰ ਹੱਥ ਪਾਈ ਬੈਠਾ ਹੈ। ਕੈਸਾ ਬੇਸੰਤੋਖੀ ਦਾ ਅਜੀਬ ਖੇਡ ਤਮਾਸ਼ਾ ਸਾਡੀ ਕੌਮ ਵਿੱਚ ਚੱਲ ਰਿਹਾ ਹੈ। ਇਹ ਸਾਰੀ ਅਧੋਗਤੀ ਲਾਲਚ ਅਤੇ ਖੁਦਗਰਜੀ ਕਾਰਨ ਹੀ ਹੈ। ਲਾਲਚ ਦੇ ਆਉਂਦਿਆਂ ਹੀ ਖੁਦਗਰਜੀ, ਖੁਦਗਰਜੀ ਦੇ ਪ੍ਰਵੇਸ਼ ਕਰਦਿਆਂ ਹੀ ਈਰਖਾ, ਦੁਵੈਸ਼ ਆ ਪ੍ਰਵੇਸ਼ ਕਰਦੀ ਹੈ। ਜਿਸ ਹਿਰਦੇ ਵਿੱਚ, ਜਿਸ ਪਰਿਵਾਰ ਵਿੱਚ, ਜਿਸ ਕੌਮ ਵਿੱਚ ਅਸੁਰੀ ਭੂਤਣਿਆਂ ਦੀ ਇਹ ਟੋਲੀ ਆ ਕੇ ਵਾਸਾ ਕਰ ਲਏ, ਇਹ ਅਸੁਰੀ ਸੰਪਰਦਾ ਆ ਕੇ ਕਾਬਜ ਹੋ ਜਾਵੇ, ਉਸ ਹਿਰਦੇ ਦਾ, ਉਸ ਪਰਿਵਾਰ ਦਾ, ਉਸ ਕੌਮ ਦਾ ਤਾਂ ਪਰਮਾਤਮਾ ਹੀ ਰਾਖਾ ਹੈ। ਜੋ ਕੁਝ ਅੱਜ ਵਾਪਰ ਰਿਹਾ ਹੈ, ਜਿਸ ਨੂੰ ਆਪਾਂ ਸਾਰੇ ਆਪਣੀਆਂ ਛਾਤੀਆਂ ਉੱਪਰ ਪੱਥਰ ਧਰ ਕੇ ਵੇਖ ਰਹੇ ਹਾਂ, ਇਹ ਸਾਰਾ ਤਮਾਸ਼ਾ ਬੇਸੰਤੋਖੀ ਦਾ ਹੀ ਹੈ। ਖਾਨ ਬਹਾਦਰ ਨੇ ਸਿੰਘਾਂ ਦਾ ਸਬਰ, ਸੰਤੋਖ ਤੇ ਇਤਫਾਕ ਵੇਖ ਵੇਖ ਕੇ ਸਿੰਘਾਂ ਨਾਲ ਸੁਲਾਹ ਕਰਨ ਵਿੱਚ ਹੀ ਆਪਣੀ ਗਨੀਮਤ ਸਮਝੀ ਅਤੇ ਭਾਈ ਸ਼ੁਬੇਗ ਸਿੰਘ ਜੀ ਨੂੰ ਵਿੱਚ ਪਾ ਕੇ 1,00,000 ਰੁਪਏ ਦੀ ਜਗੀਰ, ਕੀਮਤੀ ਨਵਾਬੀ ਦੀ ਖਿਲਤ ਉਹਨਾਂ ਰਾਹੀਂ ਖਾਲਸੇ ਨੂੰ ਭੇਜੀ। ਭਾਈ ਸ਼ੁਬੇਗ ਸਿੰਘ ਨੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਜਥੇਦਾਰ ਦਰਬਾਰਾ ਸਿੰਘ, ਜਥੇਦਾਰ ਹਰੀ ਸਿੰਘ ਇਤ ਆਦਿਕ ਮੁਖੀਆਂ ਅੱਗੇ ਖਾਨ ਬਹਾਦਰ ਵੱਲੋਂ ਲਿਖੀ ਸਨਦ, ਖਿਲਤ, ਖਿਤਾਬ ਅਤੇ ਜਗੀਰ ਰੱਖੀ, ਪਰ ਸਾਰਿਆਂ ਨੇ ਇਹ ਕਹਿ ਕੇ ਲੈਣ ਤੋਂ ਹੀ ਨਾ ਕਰ ਦਿੱਤੀ ਕਿ ਨਵਾਬੀ ਖਰਾਬੀ ਹੈ। ਕੋਈ ਵੀ ਨਵਾਬੀ ਲੈਣ ਲਈ ਤਿਆਰ ਨਾ ਹੋਇਆ। ਅਖੀਰ ਭਾਈ ਸ਼ੁਬੇਗ ਸਿੰਘ ਦੇ ਜ਼ੋਰ ਦੇਣ ਤੇ ਸੰਗਤ ਨੂੰ ਪੱਖਾ ਚੱਲ ਰਹੇ ਸਰਦਾਰ ਕਪੂਰ ਸਿੰਘ ਵਿਰਕ ਫੈਜ਼ਲਾਪੁਰੀਏ ਨੂੰ ਪੰਥ ਦਾ ਹੁਕਮ ਕਹਿ ਕੇ ਨਵਾਬੀ ਪ੍ਰਵਾਨ ਕਰਨ ਲਈ ਰਾਜ਼ੀ ਕੀਤਾ ਗਿਆ। ਪਰ ਉਧਰ ਸੰਤੋਖ ਦੇ ਧਾਰਨੀ ਕਪੂਰ ਸਿੰਘ ਨੇ ਵੀ ਖਾਲਸੇ ਦਾ ਹੁਕਮ ਮੰਨ ਕੇ ਨਵਾਬੀ ਤਾਂ ਪ੍ਰਵਾਨ ਕਰ ਲਈ, ਪਰ ਨਾਲ ਸ਼ਰਤ ਰੱਖ ਦਿੱਤੀ ਕਿ ਖਾਲਸਾ ਜੀ, ਤੁਸੀਂ ਮੇਰੇ ਪਾਸੋਂ ਸਿੰਘਾਂ ਦੇ ਘੋੜਿਆਂ ਦੀ ਤੇ ਸੰਗਤ ਦੀ ਸੇਵਾ ਨਹੀਂ ਖੋਵੋਗੇ। ਸੋ ਐਸਾ ਹੀ ਹੋਇਆ। ਸਤਿਗੁਰੂ ਜੀ ਨੇ ਕਿਹੋ ਜਿਹਾ ਸੰਤੋਖ ਦਿੱਤਾ ਹੋਇਆ ਸੀ ਸਿੱਖ ਬੀਬੀਆਂ ਨੂੰ, ਜਿਨ੍ਹਾਂ ਨੇ ਮੀਰ ਮਨੂ ਦੀ ਜੇਲ੍ਹ ਅੰਦਰ ਸਵਾ ਸਵਾ ਮਣ ਦਾਣੇ ਹਰ ਰੋਜ਼ ਪੀਸਣ ਦੀ ਮੁਸ਼ਕਤ ਝੱਲੀ, ਅੱਧੀ ਰੋਟੀ ਅਤੇ ਇੱਕ ਪਾਣੀ ਦੇ ਪਿਆਲੇ ਉੱਪਰ ਸਾਰਾ ਦਿਨ ਗੁਜ਼ਾਰਾ ਕੀਤਾ, ਜ਼ਾਲਮਾਂ ਨੇ ਸ਼ੀਰਖੋਰ ਬੱਚਿਆਂ ਦੇ ਟੁਕੜੇ ਕਰਕੇ ਮਾਤਾਵਾਂ ਦੀਆਂ ਝੋਲੀਆਂ ਵਿੱਚ ਪਾਏ, ਸੰਤੋਖ ਦੀ ਪਰਖ ਕਰਨ ਅਤੇ ਸਿਦਕ ਤੋਂ ਡੁਲਾਉਣ ਲਈ ਬੱਚਿਆਂ ਦੀਆਂ ਆਂਦਰਾਂ ਦੇ ਟੁਕੜੇ ਗਲ ਵਿੱਚ ਹਾਰ ਬਣਾ ਕੇ ਪਾਏ, ਅਨੇਕ ਤਰ੍ਹਾਂ ਦੇ ਸਬਜ਼ ਬਾਗ ਵਿਖਾਏ ਗਏ, ਪਰ ਗੁਰੂ ਦੀ ਰਹਿਮਤ ਨਾਲ ਸਿੱਖੀ ਸਿਦਕ ਅਤੇ ਸੰਤੋਖ ਦੇ ਇਮਤਿਹਾਨ ਵਿੱਚੋਂ ਉਹ ਬੀਬੀਆਂ ਪੂਰੇ ਨੰਬਰਾਂ ਨਾਲ ਪਾਸ ਹੋਈਆਂ। ਪੂਰੇ ਨੰਬਰਾਂ ਨਾਲ ਪਾਸ ਹੋਣ ਦੀ ਨਿਸ਼ਾਨੀ ਕੀ ਸੀ? ਰਾਤ ਪਈ, ਮਾਤਾਵਾਂ ਨੇ ਗੁਰੂ ਦੀ ਬਾਣੀ ਸੋਦਰ ਦਾ ਪਾਠ ਕੀਤਾ, ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਆਪ ਜੀ ਦੀ ਮਿਹਰ ਨਾਲ ਚਾਰ ਪਹਿਰ ਦਿਹਾੜਾ ਸੁੱਖ ਆਨੰਦ ਦਾ ਬਤੀਤ ਹੋਇਆ ਹੈ। ਰਾਤ ਚੱਲ ਰਹੀ ਹੈ, ਆਪਣੇ ਭਾਣੇ ਵਿੱਚ ਸੁੱਖ ਆਨੰਦ ਦੀ ਬਿਤਾਉਣੀ, ਸਭ ਕੁਝ ਲੁਟਾ ਕੇ ਅਸਹਿ ਮੁਸੀਬਤਾਂ ਝਾਗ ਕੇ ਵੀ ਜਿਨ੍ਹਾਂ ਦੇ ਮੂੰਹ ਵਿੱਚੋਂ ਗੁਰੂ ਕੀ ਬਾਣੀ ਹੀ ਨਿਕਲਦੀ ਰਹੀ ਕਿ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੈ, ਸੋਗ ਨਾਹੀ ਸਦਾ ਹਰਖ ਹੀ ਹੈ ਰੇ, ਛੋੜ ਨਾਹੀ ਕਿਛ ਲੇਤੈ, ਕਹੁ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤੈ। ਕਿਹੋ ਜਿਹਾ ਸਬਰ, ਕਿਹੋ ਜਿਹਾ ਸੰਤੋਖ ਸਤਿਗੁਰਾਂ ਨੇ ਸਿੱਖ ਮਾਤਾਵਾਂ ਨੂੰ ਪ੍ਰਦਾਨ ਕੀਤਾ, ਜਿਸ ਸਬਰ ਅਤੇ ਸੰਤੋਖ ਨੂੰ ਅੱਖਾਂ ਸਾਹਮਣੇ ਵੇਖ ਕੇ ਵੈਰੀ ਵੀ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਹੋ ਗਏ। ਸਾਰਾ ਇਤਿਹਾਸ ਹੀ ਸਬਰ, ਸ਼ੁਕਰ ਅਤੇ ਸੰਤੋਖ ਦੇ ਧਾਰਨੀਆਂ ਨਾਲ ਭਰਿਆ ਪਿਆ ਹੈ। ਕੈਸੀ ਸੀਮਾ ਹੈ ਸਬਰ ਅਤੇ ਸੰਤੋਖ ਦੀ? ਗੁਰੂ ਮੇਹਰ ਨਾਲ ਮੁਗਲਾਂ ਦਾ ਬੀਜ ਨਾਸ਼ ਕਰ ਸਕਣ ਦੀ ਆਤਮਕ ਸ਼ਕਤੀ ਹੈ ਭਾਈ ਮਤੀ ਦਾਸ ਵਿੱਚ, ਪਰ ਜਰੇਵਾਂ ਉਸ ਤੋਂ ਵੀ ਵੱਡਾ ਜਿਗਰਾ ਰੱਖ ਕੇ ਸ਼ਹਾਦਤ ਦੇ ਕੇ ਸਬਰ ਸ਼ੁਕਰ ਦੇ ਪੂਰਨੇ ਵਾਹੇ ਜਾ ਰਹੇ ਹਨ। ਭਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਚੱਲ ਰਿਹਾ ਹੈ, ਜਲਾਦ ਆਪਣਾ ਕੰਮ ਕਰ ਰਿਹਾ ਹੈ, ਭਾਈ ਮਤੀ ਦਾਸ ਜੀ ਆਪਣਾ ਕੰਮ ਕਰ ਰਹੇ ਹਨ, ਪੜ੍ਹ ਰਹੇ ਹਨ। ਕਿਵ ਸਚਿਆਰਾਂ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਭਾਈ ਦਿਆਲ ਦਾਸ ਜੀ ਪਾਣੀ ਦੀ ਦੇਗ ਵਿੱਚ ਉਬਲ ਰਹੇ ਹਨ, ਜਲਾਦ ਆਪਣਾ ਕੰਮ ਕਰ ਰਿਹਾ ਹੈ, ਭਾਈ ਦਿਆਲ ਦਾਸ ਜੀ ਆਪਣਾ ਕੰਮ ਕਰ ਰਹੇ ਹਨ ਤੇ ਪੜ੍ਹ ਰਹੇ ਹਨ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੰਦ ਬੰਦ ਕੱਟਿਆ ਜਾ ਰਿਹਾ ਹੈ ਤੇ ਮੂੰਹ ਵਿੱਚੋਂ ਕੋਈ ਸੀ ਨਹੀਂ, ਹਾਏ ਨਹੀਂ, ਉਫ ਨਹੀਂ ਨਿਕਲ ਰਹੀ, ਮੂੰਹ ਵਿੱਚੋਂ ਕੀ ਨਿਕਲ ਰਿਹਾ ਹੈ? ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਭਾਵ ਅੰਮ੍ਰਿਤ ਬਈ ਬਾਣੀ ਜੋ ਪ੍ਰਾਣਾ ਤੋਂ ਵੀ ਪਿਆਰੀ, ਉਸਦਾ ਜਾਪ ਚੱਲ ਰਿਹਾ ਹੈ। ਆਪਣੇ ਮਾਲਕ ਨੂੰ ਉਲਾਮਾ ਨਹੀਂ, ਸ਼ਿਕਵਾ ਨਹੀਂ, ਕੋਈ ਸ਼ਿਕਵਾ ਗਿਲਾ ਨਹੀਂ ਮਾਲਕ ਦੇ ਨਾਲ, ਸਗੋਂ ਬਾਰ ਬਾਰ ਸੱਚੇ ਮਾਲਕ ਨੂੰ ਜੁਹਾਰਾਂ ਕਰਦੇ, ਨਮਸਕਾਰਾਂ ਕਰਦੇ, ਉਚਾਰਨ ਕਰਦੇ ਨੇ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸਤਿਗੁਰੂ ਜੀ ਨੇ ਸਾਨੂੰ ਨਿਰਾ, ਸ਼ੁਕਰ, ਸੰਤੋਖ, ਸਬਰ ਦੇ ਧਾਰਨੀ ਬਣਨ ਦਾ ਉਪਦੇਸ਼ ਹੀ ਨਹੀਂ ਦਿੱਤਾ, ਆਪਣੇ ਨਿੱਜੀ ਜੀਵਨ ਵਿੱਚ ਅਜਰ ਨੂੰ ਜਰ ਕੇ ਸਬਰ ਸੰਤੋਖ ਦੇ ਪੂਰਨੇ ਵਾਹੇ, ਉਸ ਸਮੇਂ ਨੂੰ ਆਪਣੀਆਂ ਅੱਖਾਂ ਸਾਹਮਣੇ ਲਿਆਈਏ, ਕੈਸਾ ਭਿਆਨਕ ਦਰਦਨਾਕ ਦ੍ਰਿਸ਼ ਹੋਵੇਗਾ ਜਿਸ ਸਮੇਂ ਪ੍ਰਤੱਖ ਹਰ ਜੇਠ ਮਹੀਨੇ ਵਿੱਚ ਅੱਗ ਵਰਗੀ ਤੱਤੀ ਤਵੀ ਤੇ ਬੈਠ ਕੇ, ਤੱਤੀ ਰੇਤਾ ਸੀਸ ਉੱਪਰ ਪੈਣ ਤੇ ਵੀ ਸਬਰ, ਸ਼ੁਕਰ ਅਤੇ ਸੰਤੋਖ ਦੇ ਧਾਰਨੀ ਬਣ ਕੇ ਆਪਣੇ ਪ੍ਰਭੂ ਨਾਲ ਕੈਸਾ ਪਿਆਰ ਲੜਾ ਰਹੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੇ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਏਕਾ ਟੇਕ ਮੇਰਾ ਮਨ ਚੀਤ, ਜਿਸ ਕਿਸ ਕਰਨਾ ਸੋ ਹਮਰਾ ਮੀਤ ਰਹਾਉ। ਮੀਤ ਹਮਾਰਾ ਬੇਪਰਵਾਹ, ਗੁਰ ਕਿਰਪਾ ਤੇ ਮੋਹੇ ਅਸਨਾਹਾ, ਮੀਤ ਹਮਾਰਾ ਅੰਤਰ ਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ, ਹਮ ਦਾਸੇ ਤੁਮ ਠਾਕੁਰ ਮੇਰੇ, ਮਾਨ ਮਹਤ ਨਾਨਕ ਪ੍ਰਭ ਤੇਰੇ। ਆਪ ਸਰਬਗ ਸਤਿਗੁਰੂ ਹਰਨ ਭਰਨ ਜਾਂ ਕਾ ਨੇਤਰ ਫੋਰ ਦੀ ਸ਼ਕਤੀ ਰੱਖਣ ਵਾਲੇ ਪ੍ਰਭੂ ਭਾਣੇ ਵਿੱਚ ਸ਼ਾਕਰ ਰਹਿ ਕੇ ਪੂਰਨੇ ਵਾਹ ਰਹੇ ਹਨ ਤੇ ਫਰਮਾਨ ਕਰ ਰਹੇ ਹਨ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਸਾਰੇ ਸੁੱਖ ਆਰਾਮ ਤਿਆਗ ਦਿੱਤੇ, ਧਨ ਪਦਾਰਥ ਹਾਥੀ ਘੋੜੇ ਸੁੰਦਰ ਮਹਿਲ ਮਾੜੀਆਂ ਮਾਤਾ ਪਿਤਾ ਪੁੱਤਰ ਦੇਸ਼ ਕੌਮ ਦੀ ਖਾਤਰ ਵਾਰ ਦਿੱਤੇ, ਜਿਨ੍ਹਾਂ ਦੀ ਖਾਤਰ ਸਭ ਕੁਝ ਵਾਰਿਆ ਉਹ ਹੀ ਪੈਰ ਪੈਰ ਉੱਪਰ ਰਸਤੇ ਦੀਆਂ ਮੁਸ਼ਕਲਾਂ ਖੜੀਆਂ ਕਰ ਰਹੇ ਹਨ ਤੇ ਇੱਕ ਰਾਤ ਦਾ ਟਿਕਾਉ ਦੇਣ ਤੋਂ ਵੀ ਪਿੱਠ ਦਿਖਾਉਂਦੇ ਹਨ। ਪਰ ਆਪ ਜੀ ਉਸੇ ਆਨੰਦੀ ਰੰਗ ਵਿੱਚ ਭਰ ਸਰਦੀ ਦੀ ਰੁੱਤੇ, ਕੋਈ ਰਜਾਈ ਨਹੀਂ, ਕੋਈ ਭੂਰਾ ਨਹੀਂ, ਮੰਜਾ ਬਿਸਤਰਾ ਨਹੀਂ, ਕੱਕਰ ਨਾਲ ਭਰੀ ਹੋਈ ਜ਼ਮੀਨ ਉੱਪਰ ਕੱਚੀ ਟਿੰਡ ਦਾ ਸਰਾਣਾ ਰੱਖ ਕੇ ਆਰਾਮ ਕਰ ਰਹੇ ਹਨ। ਸਾਰਾ ਕੁਝ ਲੁਟਵਾ ਦੇਣ ਦਾ ਪਛਤਾਵਾ ਭੂਰਾ ਮਾਤਰ ਵੀ ਨਹੀਂ, ਕਿਸੇ ਨਾਲ ਕੋਈ ਗਲਾ ਸ਼ਿਕਵਾ ਨਹੀਂ, ਕੋਈ ਰੋਸ ਨਹੀਂ, ਆਪਣੇ ਮਾਲਕ ਨੂੰ ਸਗੋਂ ਪਿਆਰ ਸੁਨੇੜੇ ਭੇਜਦੇ ਹਨ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਉਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸਾਹਿਬ ਗੁਰਦੇਵ ਕਲਗੀਧਰ ਪਾਤਸ਼ਾਹ ਦੱਖਣ ਨੂੰ ਜਾ ਰਹੇ ਨਾ। ਡੱਲਾ ਵੀ ਨਾਲ ਤੁਰ ਪਿਆ, ਪਰ ਰਸਤੇ ਵਿੱਚੋਂ ਰਾਤ ਨੂੰ ਵਾਪਸ ਘਰ ਪਰਤ ਆਇਆ। ਸਤਿਗੁਰਾਂ ਨੂੰ ਚੋਰੀ ਛੱਡ ਜਾਣ ਦਾ ਮਾਜਰਾ ਇੱਕ ਬੇਨਵਾ ਫਕੀਰ ਜੋ ਸਤਿਗੁਰਾਂ ਦੇ ਨਾਲ ਰਹਿੰਦਾ ਸੀ ਉਸਨੇ ਵੇਖਿਆ। ਰਾਤ ਨੂੰ ਜਦੋਂ ਸਤਿਗੁਰੂ ਜੀ ਨੇ ਡੱਲੇ ਨੂੰ ਆਵਾਜ਼ ਮਾਰੀ ਪਰ ਅੱਗੋਂ ਉੱਤਰ ਕੋਈ ਨਾ ਆਇਆ ਤੇ ਬੇਨਵਾ ਫਕੀਰ ਆ ਮੁਹਾਰੇ ਬੋਲਿਆ, ਡੱਲਾ ਨਾ ਮੱਲਾ, ਗੁਰੂ ਰਹਿ ਗਿਆ ਇਕੱਲਾ। ਜਾਣੀ ਜਾਣ ਸਾਹਿਬ ਨੇ ਫਕੀਰ ਦੇ ਬੋਲਾਂ ਦੇ ਉੱਤਰ ਵਿੱਚ ਕਿਹਾ, ਠੀਕ ਹੈ ਡੱਲਾ ਨਾ ਮੱਲਾ, ਪਰ ਗੁਰੂ ਕਦੇ ਨਾ ਇਕੱਲਾ, ਗੁਰੂ ਨਾਲ ਅੱਲਾ। ਕਿਸੇ ਨੂੰ ਕੋਈ ਸਰਾਫ ਨਹੀਂ ਦਿੱਤਾ, ਮੰਦਾ ਨਹੀਂ ਬੋਲਿਆ, ਸਗੋਂ ਖੁਸ਼ੀ ਖੁਸ਼ੀ ਸਬਰ ਸ਼ੁਕਰ ਨੂੰ ਸਿਰ ਧਰ ਕੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ। ਔਖ ਵਿੱਚ ਧੰਨਵਾਦ ਉਹ ਹੀ ਕਰ ਸਕਦਾ ਹੈ ਜਿਸ ਦੇ ਅੰਦਰ ਪੂਰਨ ਟਿਕਾਓ ਹੋਵੇ, ਟਿਕਾਓ ਸੰਤੋਖ ਤੋਂ ਬਿਨਾਂ ਸੰਭਵ ਨਹੀਂ।